ਬਾਬਾ ਜੀ ਨੇ ਨੌਕਰੀ ਛੱਡ ਕੇ ਤਪ ਕਰਨਾ। ਹੁਣ ਦੁਨਿਆਵੀ ਹਰ ਪ੍ਰਕਾਰ ਦੇ ਝਮੇਲਿਆਂ ਤੋਂ ਬਿਲਕੁਲ ਸੁਤੰਤਰ ਹੋ ਕੇ ਬਾਬਾ ਜੀ ਨੇ ਤਪ ਕਰਨ ਦਾ ਪੱਕਾ ਇਰਾਦਾ ਬਣਾ ਲਿਆ। ਹੋਤੀ ਮਰਦਾਨ ਤੋਂ ਥੋੜੇ ਫਾਸਲੇ ਤੇ ਇੱਕ ਟਿੱਬਿਆਂ ਵਾਲੀ ਧਰਤੀ ਹੈ ਤੇ ਉੱਥੇ ਇਕਾਂਤ ਵੀ ਹੈ। ਆਪ ਨੇ ਇਨ੍ਹਾਂ ਟਿੱਬਿਆਂ ਵਿੱਚ ਹੀ ਕਲਪਾਣੀ ਨਦੀ ਦੇ ਕੰਢੇ ਤੇ ਇੱਕ ਭੋਰਾ ਬਣਾ ਲਿਆ ਅਤੇ ਕਠਿਨ ਤਪੱਸਿਆ ਆਰੰਭੀ। ਸੁਣਿਆ ਜਾਂਦਾ ਹੈ ਕਿ ਆਪ ਨੇ ਮੂਲ ਮੰਤਰ ਦਾ ਅਭਿਆਸ ਕੀਤਾ। ਦਿਨ ਨੂੰ ਆਪ ਜੀ ਗੁਫਾ ਵਿੱਚ ਬੈਠੇ ਰਹਿੰਦੇ ਅਤੇ ਰਾਤ ਨੂੰ ਆਪ ਜੀ ਨਦੀ ਦੇ ਕੰਢੇ ਤੇ ਖੜ ਕੇ ਭਜਨ ਕਰਦੇ। ਆਪਣੀ ਸਾਧਨਾ ਅਤੇ ਤਪੱਸਿਆ ਨੂੰ ਕੇਵਲ ਬਾਬਾ ਜੀ ਆਪ ਹੀ ਜਾਣ ਸਕਦੇ ਹਨ। ਸਾਧਾਰਨ ਵੇਖਣ ਵਾਲਿਆਂ ਲਈ ਆਪ ਕਈ ਵਾਰ ਚਾਰ ਚਾਰ ਪੰਜ ਪੰਜ ਦਿਨ ਗੁਪਤ ਹੀ ਰਹਿੰਦੇ। ਕਦੇ ਅਜਿਹੇ ਧਿਆਨ ਅਸਥਿਤ ਹੁੰਦੇ ਕਿ ਇੱਕ ਦੋ ਦਿਨ ਇੱਕੋ ਥਾਂ ਹੀ ਬੈਠੇ ਰਹਿੰਦੇ। ਗਰਮੀਆਂ ਦੀ ਤਪਸ਼ ਅਤੇ ਸਰਦੀਆਂ ਦਾ ਪਾਲਾ ਕੱਕਰ ਆਪਦੇ ਸਰੀਰ ਨਾਲ ਖੇਡਾਂ ਕਰਦਾ ਰਹਿੰਦਾ, ਪਰ ਆਪ ਦੀ ਮਨ ਬਿਰਤੀ ਤੇ ਕੁਝ ਅਸਰ ਨਾ ਪੈਂਦਾ। ਭਾਈ ਲਾਲ ਸਿੰਘ ਜੀ ਦਾ ਜ਼ਿਕਰ ਆਪ ਜੀ ਨਾਲ ਪਹਿਲਾਂ ਕਰ ਚੁੱਕੇ ਹਾਂ। ਬਾਬਾ ਜੀ ਦੀ ਸੰਗਤ ਨਾਲ ਆਪ ਦੀ ਲਗਨ ਵਾਹਿਗੁਰੂ ਜੀ ਨਾਲ ਵੱਧਦੀ ਗਈ। ਜਿਵੇਂ ਜਿਵੇਂ ਆਪ ਦੀ ਬਿਰਤੀ ਉੱਚੀ ਹੁੰਦੀ, ਆਪ ਦੇ ਮਨ ਵਿੱਚ ਬਾਬਾ ਜੀ ਲਈ ਪ੍ਰੇਮ, ਸਤਿਕਾਰ ਤੇ ਸ਼ਰਧਾ ਵੱਧਦੀ ਗਈ। ਜਦ ਬਾਬਾ ਜੀ ਫੌਜ ਦੀ ਨੌਕਰੀ ਛੱਡ ਕੇ ਚਲੇ ਗਏ ਤਾਂ ਵੀ ਆਪ ਨੇ ਆਪਣਾ ਸੇਵਾ ਦਾ ਪ੍ਰਣ ਨਾ ਛੱਡਿਆ। ਆਪ ਬਾਬਾ ਜੀ ਲਈ ਪ੍ਰਸ਼ਾਦੇ ਲੈ ਕੇ ਜਾਂਦੇ ਅਤੇ ਜਿੱਥੋਂ ਤੱਕ ਹੋ ਸਕੇ ਉਹਨਾਂ ਨੂੰ ਲੱਭ ਕੇ ਪ੍ਰਸ਼ਾਦਾ ਛਕਾਉਂਦੇ। ਕੁਝ ਸਮਾਂ ਹੋਰ ਬੀਤਿਆ, ਬਾਬਾ ਜੀ ਦੀ ਆਤਮਕ ਅਵਸਥਾ ਪੂਰਨਤਾ ਵਿੱਚ ਪ੍ਰਵੇਸ਼ ਕਰ ਗਈ। ਰਿਧੀਆਂ ਸਿੱਧੀਆਂ ਆਪ ਦੇ ਦਰਵਾਜ਼ੇ ਤੇ ਖੜੀਆਂ ਰਹਿੰਦੀਆਂ। ਵਾਹਿਗੁਰੂ ਜੀ ਦੇ ਪ੍ਰੇਮੀ ਕਰਾਮਾਤਾਂ ਦੱਸਣੋਂ ਘ੍ਰਿਣਾ ਕਰਿਆ ਕਰਦੇ ਹਨ, ਉਹਨਾਂ ਦਾ ਮਾਨ ਵਡਿਆਈ ਦੀ ਇੱਛਾ ਨਾਲ ਕੀ ਵਾਸਤਾ। ਪਰ ਜਿਵੇਂ ਸੰਤ ਵਾਹਿਗੁਰੂ ਜੀ ਦੇ ਪਿੱਛੇ ਜਾਂਦੇ ਹਨ, ਤਿਵੇਂ ਦੁਨੀਆਦਾਰ ਅਤੇ ਜਗਿਆਸੂ ਜੇ ਕਿਤੇ ਕਿਸੇ ਸੰਤ ਦੀ ਸੂਹ ਮਿਲ ਜਾਏ ਤਾਂ ਉਹਨਾਂ ਦੇ ਪਿੱਛੇ ਦੌੜਦੇ ਹਨ। ਸੱਚੇ ਪਾਤਸ਼ਾਹ ਦਾ ਬਾਬਾ ਜੀ ਦੀ ਥਾਂ ਪਰੇਡ ਦਾ ਕੌਤਕ ਅਤੇ ਬਾਬਾ ਜੀ ਦੇ ਤਪ ਕਰਨ ਦੀ ਖ਼ਬਰ ਹੌਲੀ ਹੌਲੀ ਦੂਰ ਨੇੜੇ ਤੱਕ ਫੈਲਦੀ ਗਈ। ਅਭਿਲਾਸ਼ੀ ਆਪ ਦੇ ਦਰਸ਼ਨ ਲਈ ਆਉਣ ਲੱਗ ਪਏ ਅਤੇ ਇਹਨਾਂ ਦੀ ਗਿਣਤੀ ਦਿਨ ਭਰ ਦਿਨ ਵਧਣ ਲੱਗ ਪਈ। ਬਾਬਾ ਜੀ ਤਾਂ ਨਿਰੀਛਿਤ ਸਨ, ਮਾਨਤਾ ਕਰਾਉਣ ਦਾ ਖਿਆਲ ਤਾਂ ਉਹਨਾਂ ਨੂੰ ਕਦੇ ਫੁਰਿਆ ਹੀ ਨਹੀਂ ਸੀ। ਆਪ ਦਰਸ਼ਕਾਂ ਤੋਂ ਬਚਣ ਲਈ ਆਪਣੀ ਥਾਂ ਭੋਰੇ ਦੇ ਵਿੱਚ ਤਬਦੀਲ ਕਰ ਲੈਂਦੇ, ਭਾਵ ਜਿੱਥੇ ਭੋਰਾ ਸੀ ਆਪ ਜੀ ਉਸ ਭੋਰੇ ਵਿੱਚ ਜਾ ਕੇ ਬਿਰਾਜਮਾਨ ਹੋ ਜਾਂਦੇ। ਆਖਿਰ ਜਦ ਸੰਗਤਾਂ ਆਪ ਨੂੰ ਆ ਹੀ ਘੇਰਦੀਆਂ ਤਾਂ ਆਪ ਬਚਨ ਘੱਟ ਹੀ ਕਰਿਆ ਕਰਦੇ ਸਨ। ਜੇ ਕਿਸੇ ਪ੍ਰੇਮੀ ਨੂੰ ਬਹੁਤ ਹੀ ਸ਼ਰਧਾਵਾਨ ਦੇਖਿਆ ਤਾਂ ਉਸ ਨੂੰ ਉਸ ਦੀ ਲੋੜ ਅਨੁਸਾਰ ਉਸ ਦੀ ਅਵਸਥਾ ਦੇ ਲਈ ਕੋਈ ਨਾ ਕੋਈ ਉਪਦੇਸ਼ ਕਰ ਛੱਡਣਾ। ਕਿਸੇ ਪਾਸੋਂ ਮਾਇਆ ਜਾਂ ਹੋਰ ਕੋਈ ਵਸਤੂ ਗ੍ਰਹਿਣ ਨਹੀਂ ਸਨ ਕਰਦੇ। ਜੇ ਕੋਈ ਸਾਹਮਣੇ ਰੱਖ ਹੀ ਜਾਵੇ ਤਾਂ ਉਸ ਵੱਲ ਨਜ਼ਰ ਚੁੱਕ ਕੇ ਵੀ ਨਹੀਂ ਸਨ ਵੇਖਦੇ। ਉੱਥੇ ਦੀ ਉੱਥੇ ਹੀ ਪਈ ਰਹਿੰਦੀ, ਮਗਰੋਂ ਭਾਵੇਂ ਕੋਈ ਚੁੱਕ ਕੇ ਲੈ ਜਾਵੇ। ਆਪ ਨਾ ਰੱਖਣ ਵਾਲੇ ਨੂੰ ਕੁਝ ਆਖਦੇ ਤੇ ਨਾ ਚੁੱਕ ਲਿਜਾਣ ਵਾਲੇ ਨੂੰ ਗੱਲ ਧਿਆਨ ਵਿੱਚ ਹੀ ਨਾ ਲਿਆਉਂਦੇ ਸਨ। ਹੋਤੀ ਦੇ ਡੇਰੇ ਦਾ ਮੁੱਢ ਬੱਝਣਾ। ਮਿੱਠੇ ਤੋਂ ਮੱਖੀ ਨੂੰ, ਬੱਤੀ ਤੋਂ ਪਰਵਾਨੇ ਨੂੰ, ਤ੍ਰੇਹ ਨਾਲ ਮਰ ਰਹੇ ਨੂੰ ਖੂਹ ਤੋਂ ਤੇ ਰੋਗ ਤੋਂ ਦੁਖੀ ਨੂੰ ਵੈਦ ਤੋਂ ਕੌਣ ਰੋਕ ਸਕਦਾ। ਇਹ ਹਟਾਏ ਵੀ ਨਹੀਂ ਹਟਦੇ, ਭਾਵੇਂ ਔਕੜਾਂ ਹੀ ਝੱਲਣੀਆਂ ਪੈਣ। ਇਸੇ ਤਰ੍ਹਾਂ ਮਹਾਂਪੁਰਸ਼ਾਂ ਪਾਸ ਜਾਣੋ ਵਰਜਣਾ ਕਠਿਨ ਹੈ। ਤ੍ਰਿਸ਼ਨਾ ਨਾਲ ਜਲ ਰਹੀ ਅਤੇ ਦੁਖੀ ਦੁਨੀਆਂ ਨੂੰ ਬਾਬਾ ਜੀ ਦੇ ਦਰਸ਼ਨਾਂ ਲਈ ਆਉਣ ਜਾਣ ਵਾਲਿਆਂ ਦੀ ਗਿਣਤੀ ਵੱਧਦੀ ਹੀ ਗਈ। ਹੁਣ ਤਾਂ ਦੂਰ ਦੂਰ ਤੋਂ ਵੀ ਸੰਗਤਾਂ ਆਉਣ ਲੱਗ ਪਈਆਂ। ਜਿਨ੍ਹਾਂ ਨੂੰ ਰਾਤ ਠਹਿਰਨਾ ਪੈਣਾ ਸੀ ਅਤੇ ਅੰਨ ਪਾਣੀ ਦੀ ਲੋੜ ਸੀ, ਮਰਦਾਨ ਪਲਟਣ ਦੇ ਕਈ ਸਿੰਘ ਵੀ ਦਿਨ ਨੂੰ ਡਿਊਟੀ ਦੇ ਕੇ ਰਾਤ ਨੂੰ ਇੱਥੇ ਹੀ ਆ ਜਾਂਦੇ ਸਨ। ਪਰ ਵਰਖਾ ਧੁੱਪ ਤੋਂ ਸਿਰ ਲੁਕਾਉਣ ਨੂੰ ਕੋਈ ਥਾਂ ਨਹੀਂ ਸੀ ਅਤੇ ਨਾ ਰਸਤ ਰੱਖਣ ਅਤੇ ਲੰਗਰ ਸਜਾਉਣ ਵਾਸਤੇ ਕੋਈ ਜਗ੍ਹਾ ਬਣੀ ਹੋਈ ਸੀ। ਭਾਈ ਲਾਲ ਸਿੰਘ ਨੇ ਬਾਬਾ ਜੀ ਪਾਸ ਪਹਿਲਾਂ ਵੀ ਕਈ ਵਾਰ ਬੇਨਤੀ ਕੀਤੀ ਕਿ ਆਗਿਆ ਦੇਵੋ ਤਾਂ ਇੱਕ ਦੋ ਕੋਠੇ ਬਣਾ ਲਈਏ। ਬਾਬਾ ਜੀ ਇਸ ਅਡੰਬਰ ਦੀ ਰਚਨਾ ਤੋਂ ਹਰ ਵੇਲੇ ਨਾ ਹੀ ਕਰਿਆ ਕਰਦੇ ਸਨ। ਹੁਣ ਜਦ ਭਾਈ ਲਾਲ ਸਿੰਘ ਨੇ, ਜੋ ਕਿ ਸੰਗਤਾਂ ਦੀ ਦੇਖਭਾਲ ਕਰਦੇ ਸਨ, ਜਦ ਅੱਤ ਹੀ ਮਜਬੂਰੀ ਵੇਖੀ ਤਾਂ ਫਿਰ ਬਾਬਾ ਜੀ ਪਾਸ ਸੰਗਤਾਂ ਦੀਆਂ ਸਾਰੀਆਂ ਤਕਲੀਫਾਂ ਆਖ ਸੁਣਾਈਆਂ ਕਿ ਕਿਵੇਂ ਸੰਗਤਾਂ, ਜਿਸ ਵਿੱਚ ਬੱਚੇ ਤੇ ਇਸਤਰੀਆਂ ਵੀ ਹੁੰਦੀਆਂ ਹਨ, ਰਿਹਾਇਸ਼ ਤੇ ਪ੍ਰਸ਼ਾਦੇ ਦਾ ਯੋਗ ਪ੍ਰਬੰਧ ਨਾ ਹੋਣ ਕਰਕੇ ਦੁੱਖ ਤੇ ਭੁੱਖ ਸਹਾਰਦੀਆਂ ਹਨ ਅਤੇ ਰਸਦ ਬਾਹਰ ਪਈ ਕੁੰਜ ਉਂਝ ਖਰਾਬ ਹੋ ਜਾਂਦੀ ਹੈ। ਕੁਝ ਇਲਾਕੇ ਦੇ ਪਠਾਣ ਚੋਰੀ ਕਰਕੇ ਲੈ ਜਾਂਦੇ ਹਨ। ਭਾਈ ਲਾਲ ਸਿੰਘ ਅਤੇ ਕਈ ਇੱਕ ਹੋਰਨਾਂ ਦੇ ਬਾਰ ਬਾਰ ਬੇਨਤੀ ਕਰਨ ਤੇ ਬਾਬਾ ਜੀ ਨੇ ਕੇਵਲ ਇੱਕ ਕੱਚੀ ਕੋਠੜੀ ਬਣਾ ਲੈਣ ਦੀ ਆਗਿਆ ਦਿੱਤੀ, ਜੋ ਕਿ ਛੇਤੀ ਹੀ ਤਿਆਰ ਕਰ ਲਈ ਗਈ। ਇਹ ਸੰਨ 1868 ਦੀ ਗੱਲ ਹੈ। ਗਾਈਡ ਪਲਟਨ ਦੇ ਫੌਜੀ ਬਾਬਾ ਜੀ ਦੇ ਦਰਸ਼ਨਾਂ ਲਈ ਨਿੱਤ ਆਉਂਦੇ ਰਹਿੰਦੇ। ਆਪ ਦਾ ਸਾਰਾ ਸਮਾਚਾਰ ਸੁਣ ਕੇ ਕਈ ਅੰਗਰੇਜ਼ ਅਫਸਰ ਵੀ ਆ ਹਾਜ਼ਰੀ ਭਰਦੇ ਸਨ। ਜਦ ਇਸ ਪਲਟਨ ਦੇ ਕਿਸੇ ਮੁਹਿੰਮ ਤੇ ਜਾਣਾ ਹੁੰਦਾ ਸੀ ਤਾਂ ਸਾਰੀ ਫੌਜ ਬਾਬਾ ਜੀ ਦੇ ਡੇਰੇ ਦਰਸ਼ਨ ਕਰਕੇ ਅਤੇ ਆਸ਼ੀਰਵਾਦ ਲੈ ਕੇ ਜਾਂਦੀ। ਗਾਈਡ ਪਲਟਨ ਦਾ ਇਹ ਨਿਯਮ ਅਖੀਰ ਤੱਕ ਰਿਹਾ ਭਾਵ ਬਾਬਾ ਜੀ ਮਗਰੋਂ ਸੰਤ ਆਇਆ ਸਿੰਘ ਜੀ ਤੱਕ। ਜਦ ਸੂਰਜ ਚੜ੍ਹਦਾ ਹੈ ਤਾਂ ਕਿਰਨਾਂ ਚਾਰੋਂ ਪਾਸੇ ਫੈਲਦੀਆਂ ਹਨ, ਰੋਕਿਆਂ ਰੋਕ ਨਹੀਂ ਸਕਦੀਆਂ। ਇਸ ਤਰ੍ਹਾਂ ਜਦ ਕਿਸੇ ਸੁਭਾਗੇ ਜੀਵ ਦੇ ਹਿਰਦੇ ਵਿੱਚ ਵਾਹਿਗੁਰੂ ਜੀ ਦੀ ਪੂਰਨ ਜੋਤ ਪ੍ਰਕਾਸ਼ਦੀ ਹੈ ਤਾਂ ਉਹਨਾਂ ਦੀ ਮਹਿਮਾ ਦੂਰ ਨੇੜੇ ਚਾਰੋਂ ਪਾਸੇ ਫੈਲਦੀ ਹੈ। ਬਾਬਾ ਜੀ ਦਾ ਜ਼ਿਕਰ ਥਾਂ ਥਾਂ ਤੇ ਹੋਣ ਲੱਗਾ ਅਤੇ ਦੂਰੋਂ ਸੰਗਤਾਂ ਦਰਸ਼ਨਾਂ ਲਈ ਆਉਂਦੀਆਂ ਅਤੇ ਨਿਤਾ ਪ੍ਰਤੀ ਗਿਣਤੀ ਹੋਰ ਵੱਧਦੀ ਗਈ। ਹੁਣ ਉਹਨਾਂ ਵਾਸਤੇ ਲੰਗਰ ਦੀ ਲੋੜ ਤੋਂ ਬਿਨਾਂ ਧੁੱਪ ਹਨੇਰੀ ਵਰਖਾ ਤੋਂ ਬਚਣ ਲਈ ਅਤੇ ਰਾਤ ਦੇ ਵਿਸਰਾਮ ਲਈ ਜਗ੍ਹਾ ਦੀ ਲੋੜ ਅਵਸ਼ ਹੋਈ। ਅਜਿਹੇ ਕਾਰਨਾਂ ਕਰਕੇ ਆਈ ਗਈ ਸੰਗਤ ਨੇ ਵੀ ਬਾਬਾ ਜੀ ਪਾਸ ਬੇਨਤੀ ਕਰਨੀ ਸ਼ੁਰੂ ਕਰ ਦਿੱਤੀ ਕਿ ਕੁਝ ਹੋਰ ਕੋਠੇ ਪਾ ਲੈਣ ਦੀ ਆਗਿਆ ਬਖਸ਼ੋ। ਆਖਿਰ 5-6 ਕੋਠੜੀਆਂ ਬਣਾ ਲਈਆਂ ਗਈਆਂ, ਪਰ ਬਾਬਾ ਜੀ ਨੇ ਪੱਕੀਆਂ ਇੱਟਾਂ ਵਰਤਣ ਦੀ ਆਗਿਆ ਨਹੀਂ ਦਿੱਤੀ। ਇੱਕ ਖੂਹ ਪਹਿਲਾਂ ਸੀ, ਸੰਗਤਾਂ ਨੇ ਇੱਕ ਖੂਹ ਹੋਰ ਬਣਾ ਲਿਆ। ਇੱਕ ਕਮਰਾ ਗੁਰਦੁਆਰੇ ਵਜੋਂ ਬਣਾ ਕੇ ਉਸ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਕੀਤਾ ਗਿਆ। ਇਸ ਤਰ੍ਹਾਂ ਇਹ ਇੱਕ ਡੇਰਾ ਬਣ ਗਿਆ। ਬਾਬਾ ਜੀ ਨੇ ਲਗਭਗ 25 ਸਾਲ ਇੱਥੇ ਕਠਨ ਤਪ ਕੀਤਾ ਅਤੇ ਨਾਮ ਬਾਣੀ ਦਾ ਉਪਦੇਸ਼ ਦਿੱਤਾ। ਅਨੇਕ ਜੀਵਾਂ ਨੂੰ ਲੋਕ ਅਤੇ ਪਰਲੋਕ ਦੇ ਸੁੱਖ ਵਿਖਾਲੇ। ਆਪ ਲਗਾਤਾਰ ਇੱਥੇ ਹੀ ਰਹੇ। ਹਾਂ, ਇੱਕ ਵਾਰ ਦੀ ਗੱਲ ਹੈ ਕਿ ਆਪ ਕਿਸੇ ਕਾਰਨ ਕਰਕੇ ਅੰਮ੍ਰਿਤਸਰ ਚਲੇ ਗਏ ਅਤੇ ਲਗਭਗ 1 ਸਾਲ ਉੱਥੇ ਰਹੇ। ਉੱਥੇ ਵੀ ਨਾਮ ਬਾਣੀ ਦਾ ਪ੍ਰਭਾਵ ਚਲਾਇਆ। ਸੰਗਤਾਂ ਦੀ ਬਹੁਤ ਗਿਣਤੀ ਵਿੱਚ ਆਵਾਜਾਈ ਹੋ ਗਈ ਅਤੇ ਪੋਠੋਹਾਰ ਦੀਆਂ ਸੰਗਤਾਂ ਦੇ ਬਾਰ ਬਾਰ ਬੇਨਤੀ ਕਰਨ ਤੇ ਆਪ ਹੋਪਤੀ ਮਰਦਾਨ ਵਾਪਸ ਆ ਟਿਕੇ। ਇਸ ਤੋਂ ਬਿਨਾਂ ਆਸ ਪਾਸ ਇਲਾਕੇ ਦੇ ਪਿੰਡਾਂ ਵਿੱਚੋਂ ਜੇ ਕਦੇ ਕਦਾਈ ਕੋਈ ਸ਼ਰਧਾਲੂ ਆਪ ਨੂੰ ਅਖੰਡ ਪਾਠ ਜਾਂ ਯੱਗ ਦੇ ਸਮੇਂ ਪ੍ਰੇਮ ਨਾਲ ਉਚੇਚਾ ਬੁਲਾ ਕੇ ਲੈ ਜਾਵੇ ਤਾਂ ਆਪ ਉੱਥੇ ਚਲੇ ਜਾਂਦੇ ਸਨ। ਭਾਈ ਲਾਲ ਸਿੰਘ ਜੀ ਜੋ ਹੁਣ ਤੱਕ ਬਾਬਾ ਜੀ ਲਈ ਪ੍ਰਸ਼ਾਦੇ ਲਿਆਉਂਦੇ ਸਨ ਅਤੇ ਸੇਵਾ ਕਰਦੇ ਸਨ, ਪੈਨਸ਼ਨ ਲੈ ਕੇ ਇਸੇ ਡੇਰੇ ਵਿੱਚ ਆ ਗਏ ਅਤੇ ਡੇਰੇ ਦਾ ਪ੍ਰਬੰਧ ਸੰਭਾਲ ਲਿਆ। ਕੁਝ ਸਿੰਘ ਹੋਰ ਨਾਲ ਆ ਰਲੇ। ਲੰਗਰ ਨਿਤਾ ਪ੍ਰਤੀ ਤਿਆਰ ਹੋਣ ਲੱਗਾ ਅਤੇ ਸ਼ਰਧਾਲੂ ਜਿਹੜੇ ਆਉਂਦੇ ਸਨ ਉਹਨਾਂ ਵਾਸਤੇ ਸੰਗਤਾਂ ਲਈ ਗੁਰੂ ਘਰ ਵਿੱਚ ਕੀਰਤਨ ਹੋਣ ਲੱਗਾ ਤੇ ਹੋਰ ਬੇਅੰਤ ਸੇਵਾਵਾਂ ਆਰੰਭ ਹੋ ਚੁੱਕੀਆਂ ਸਨ। ਭਾਈ ਲਾਲ ਸਿੰਘ ਜੀ ਜੋ ਆਪਣਾ ਜੀਵਨ ਬਾਬਾ ਜੀ ਦੇ ਅਰਪਣ ਕਰ ਚੁੱਕੇ ਸਨ, ਆਪਣੀ ਬਾਕੀ ਸਾਰੀ ਉਮਰ ਇੱਥੇ ਹੀ ਸੇਵਾ ਕਰਦੇ ਰਹੇ ਅਤੇ ਉੱਚ ਕੋਟੀ ਦੇ ਕਰਾਮਾਤ ਵਾਲੇ ਸਿੰਘ ਬਣੇ। ਸੇਵਾ ਕਰਦੇ ਅੰਤ ਇੱਥੇ ਹੀ ਸਰੀਰ ਛੱਡਿਆ। ਬਾਬਾ ਜੀ ਦੇ ਨਾਂ ਤੇ ਡੇਰਾ ਤਾਂ ਬਣ ਗਿਆ, ਹੁਣ ਉਹਨਾਂ ਦੀ ਗੱਲ ਸੁਣੋ। ਆਪ ਪਹਿਲਾਂ ਵਾਂਗ ਉੱਕਾ ਹੀ ਨਿਰਲੇਪ ਰਹੇ। ਡੇਰੇ ਦੇ ਕਿਸੇ ਵੀ ਕੰਮ ਕਾਜ, ਪ੍ਰਬੰਧ, ਲੈਣ ਦੇਣ ਦੇ ਆਦਿ ਕਿਸੇ ਵੀ ਗੱਲ ਵੱਲ ਧਿਆਨ ਆਪ ਜੀ ਨਹੀਂ ਦਿੰਦੇ। ਸੰਗਤਾਂ ਤੋਂ ਮਾਇਆ ਰਸਤ ਜਾਂ ਹੋਰ ਕੋਈ ਵਸਤੂ ਵੀ ਗ੍ਰਹਿਣ ਨਹੀਂ ਸਨ ਕਰਦੇ। ਜੇ ਕਿਸੇ ਨੇ ਦੇਣਾ ਹੁੰਦਾ ਡੇਰੇ ਦੇ ਸੇਵਾਦਾਰ ਨੂੰ ਭੇਟਾ ਕਰ ਜਾਂਦਾ, ਲੈਣ ਵਾਲੇ ਵੀ ਉੱਥੋਂ ਹੀ ਲੈਂਦੇ। ਬਾਬਾ ਜੀ ਦਾ ਖਿਆਲ ਸੀ ਕਿ ਇਹ ਸੰਗਤਾਂ ਦਾ ਕੰਮ ਹੈ, ਜਿਵੇਂ ਚਾਹੁਣ ਕਰਦੇ ਰਹਿਣ, ਉਹਨਾਂ ਦਾ ਕੋਈ ਵਾਸਤਾ ਨਹੀਂ। ਆਪ ਵਧੇਰੇ ਸਮਾਂ ਕੇਵਲ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਭਜਨ ਬੰਦਗੀ ਵਿੱਚ ਆਪ ਜੀ ਮਗਨ ਰਹਿੰਦੇ ਸਨ। ਹੋਤੀ ਮਰਦਾਨ ਦੇ ਲੰਗਰ ਦਾ ਵੇਰਵਾ। ਲੰਗਰ ਸੰਬੰਧੀ ਸੰਖੇਪ ਜਿਹਾ ਹਾਲ ਉਚੇਚਾ ਦੱਸਿਆ ਜਾ ਰਿਹਾ ਹੈ, ਕਿਉਂਕਿ ਇਹ ਲੰਗਰ ਵੀ ਉਚੇਚਾ ਹੀ ਸੀ। ਲੰਗਰ ਤੋਂ ਪ੍ਰਸ਼ਾਦਾ ਲੋੜਵੰਦ ਨੂੰ 24 ਘੰਟੇ ਹੀ ਮਿਲਦਾ ਸੀ। ਵਰਤਾਉਣ ਵਾਲੇ ਖਿੜੇ ਮੱਥੇ ਬਹੁਤ ਚਾਓ ਅਤੇ ਪ੍ਰੇਮ ਨਾਲ ਵਰਤਾਉਂਦੇ। ਇਹ ਨਹੀਂ ਸੀ ਕਿ ਜੇ ਕਿਸੇ ਨੂੰ ਭੁੱਖ ਕੁਝ ਵੱਧ ਹੋਵੇ ਅਤੇ ਪ੍ਰਸ਼ਾਦਾ ਮੰਗ ਲਵੇ ਤਾਂ ਬੁੜਬੜਾਉਂਦੇ ਹੋਏ ਖਿੱਚ ਕੇ ਟੋਕਰੀ ਵਿੱਚੋਂ ਪ੍ਰਸ਼ਾਦਾ ਚੁੱਕ ਕੇ ਥਾਲੀ ਵਿੱਚ ਪਟਕਾ ਕੇ ਮਾਰਿਆ, ਜਾਂ ਜੇ ਕੋਈ ਦਾਲਾ ਭਾਜਾ ਜਾਂ ਖੀਰ ਮੰਗ ਲਵੇ ਤਾਂ ਘੂਰ ਕੇ ਥੋੜੀ ਜਿਹੀ ਪਾ ਛੱਡਣੀ। ਹਰ ਇੱਕ ਨੂੰ ਖੁਸ਼ੀ ਨਾਲ ਪੂਰਾ ਤ੍ਰਿਪਤ ਕੀਤਾ ਜਾਂਦਾ ਸੀ। ਇੱਥੇ ਭੋਜਨ ਬਹੁਤ ਵਧੀਆ ਬਣਦਾ ਸੀ, ਜਿਵੇਂ ਘਰਾਂ ਵਿੱਚ ਕਿਸੇ ਆਏ ਪ੍ਰਾਹੁਣੇ ਲਈ ਬਣਾਇਆ ਜਾਂਦਾ ਹੋਵੇ। ਜਿਸ ਦਿਨ ਕੋਈ ਖਾਸ ਸਮਾਗਮ ਹੋਵੇ ਜਾਂ ਛੁੱਟੀ ਦਾ ਦਿਨ ਹੋਵੇ, ਜਦ ਸੰਗਤਾਂ ਹੋਰ ਵਧੇਰੇ ਆਉਂਦੀਆਂ ਤਾਂ ਪੂੜੇ, ਪੂਰੀਆਂ, ਖੀਰ ਆਦਿ ਖੁੱਲ੍ਹੇ ਤਿਆਰ ਕੀਤੇ ਜਾਂਦੇ ਸਨ। ਇੱਕ ਵਾਰ ਇੱਕ ਜੰਝ ਕਿਸੇ ਪਾਸੇ ਜਾ ਰਹੀ ਸੀ, ਉਹ ਰਸਤੇ ਵਿੱਚ ਬਾਬਾ ਜੀ ਦੇ ਡੇਰੇ ਹਾਜ਼ਰੀ ਭਰਨ ਆਈ। ਬਾਬਾ ਜੀ ਨੇ ਉਹਨਾਂ ਪਾਸੋਂ ਪੁੱਛਿਆ ਕਿ ਤੁਹਾਨੂੰ ਛਕਣ ਵਾਸਤੇ ਕੀ ਮਿਲਿਆ ਸੀ। ਉਹਨਾਂ ਨੇ ਉੱਤਰ ਦਿੱਤਾ ਕਿ ਸਾਨੂੰ ਘਿਓ, ਖੰਡ, ਚਾਵਲ ਅਤੇ ਦਹੀਂ ਮਿਲਿਆ ਸੀ। ਬਾਬਾ ਜੀ ਨੇ ਭਾਈ ਲਾਲ ਸਿੰਘ ਨੂੰ ਫਰਮਾਇਆ ਕਿ ਅੱਗੋਂ ਵਾਸਤੇ ਵੀ ਲੰਗਰ ਵਿੱਚ ਵੀ ਇਹੀ ਚੀਜ਼ਾਂ ਬਣਨ। ਉਸੇ ਦਿਨ ਤੋਂ ਲੰਗਰ ਵਿੱਚ ਹਰ ਰੋਜ਼ ਘਿਓ ਵਿੱਚ ਭੁੰਨੇ ਹੋਏ ਮਿੱਠੇ ਚਾਵਲ ਅਤੇ ਦਹੀਂ ਵਰਤਾਇਆ ਜਾਣ ਲੱਗਾ ਅਤੇ ਹਮੇਸ਼ਾ ਹੀ ਬਣਦਾ ਰਿਹਾ। ਪ੍ਰਬੰਧਕਾਂ ਦਾ ਨਰਮ ਵਤੀਰਾ ਦੇਖ ਕੇ ਸੰਗਤਾਂ ਵਿੱਚੋਂ ਕਈ ਬੰਦੇ ਅਕਸਰ ਬਹੁਤ ਸਾਰਾ ਲੰਗਰ ਚੁੱਕ ਕੇ ਨਾਲ ਬੰਨ ਕੇ ਘਰਾਂ ਨੂੰ ਲੈ ਜਾਂਦੇ ਸਨ। ਅਵਲ ਤਾਂ ਬਾਬਾ ਜੀ ਪਾਸ ਸ਼ਿਕਾਇਤ ਕਰਨ ਦਾ ਹੌਸਲਾ ਕਿਸੇ ਨੂੰ ਘੱਟ ਹੀ ਪੈਂਦਾ ਸੀ। ਜੇ ਕੋਈ ਜਾ ਕੇ ਰਿਪੋਰਟ ਕਰ ਦੇਵੇ ਤਾਂ ਬਾਬਾ ਜੀ ਮੁਸਕਰਾ ਕੇ ਆਖ ਛੱਡਦੇ ਸਨ ਕਿ ਚੰਗਾ ਹੋਇਆ ਆਪੇ ਚੁੱਕ ਕੇ ਲੈ ਗਏ, ਤੁਹਾਨੂੰ ਵਰਤਾਉਣਾ ਨਾ ਪਿਆ। ਘਰ ਜਾ ਕੇ ਵੰਡ ਲੈਣਗੇ ਅਤੇ ਕਈਆਂ ਦੇ ਮੂੰਹ ਵਿੱਚ ਲੰਗਰ ਦਾ ਪ੍ਰਸ਼ਾਦਾ ਪਵੇਗਾ। ਇੱਕ ਵਾਰ ਇਲਾਕੇ ਦੇ ਚੋਰ ਪਠਾਣ ਰਸਤ ਦੀ ਕੋਠੜੀ ਨੂੰ ਸੰਨ ਲਾ ਕੇ ਸਭ ਵਸਤੂ ਚੁੱਕ ਕੇ ਲੈ ਗਏ। ਸਿੰਘਾਂ ਨੇ ਪਿੱਛਾ ਕੀਤਾ ਪਰ ਉਹ ਹੱਥ ਨਾ ਆਏ। ਬਾਬਾ ਜੀ ਨੂੰ ਜਦ ਸਾਰਾ ਹਾਲ ਦੱਸਿਆ ਗਿਆ ਤਾਂ ਆਪ ਨੇ ਉੱਤਰ ਦਿੱਤਾ ਕਿ ਉਹਨਾਂ ਦਾ ਪਿੱਛਾ ਕਰਨ ਦੀ ਕੀ ਲੋੜ ਸੀ, ਤੁਹਾਨੂੰ ਵੀ ਤਾਂ ਪਕਾ ਕੇ ਦੇਣਾ ਪੈਣਾ ਸੀ। ਉਹ ਚੰਗਾ ਹੋਇਆ ਜੋ ਕੱਚੀ ਰਸ ਹੀ ਚੱਕ ਕੇ ਲੈ ਗਏ, ਆਪੇ ਪਕਾ ਲੈਣਗੇ ਤੇ ਛਕ ਲੈਣਗੇ, ਤੁਹਾਡੀ ਖੇਚਲ ਬਚ ਗਈ। ਵੈਰਾਗ ਅਤੇ ਪੂਰੇ ਤਿਆਗ ਦੀ ਮੂਰਤੀ ਸਮਦਰਸੀ ਬਾਬਾ ਜੀ ਨੇ ਹੋਰ ਕੀ ਆਖਣਾ ਸੀ, ਉਹ ਤਾਂ ਹਮੇਸ਼ਾ ਇੱਕ ਰਸ ਹੀ ਰਹਿੰਦੇ ਸਨ। ਇਹ ਸਭ ਕੁਝ ਹੁੰਦੇ ਹੋਏ ਲੰਗਰ ਵਿੱਚ ਕਦੇ ਵੀ ਕਿਸੇ ਵਸਤੂ ਦੀ ਤੋਟ ਨਹੀਂ ਆਈ। ਆਪ ਆਖਿਆ ਕਰਦੇ ਸਨ ਕਿ ਇਹ ਗੁਰੂ ਨਾਨਕ ਦਾ ਲੰਗਰ ਹੈ, ਕਿਸੇ ਗੱਲੋਂ ਘਾਟਾ ਪੈਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਇਹ ਗੱਲ ਹਰ ਦਰਸ਼ਕ ਪ੍ਰਤੱਖ ਆਪਣੀ ਅੱਖਾਂ ਨਾਲ ਵੇਖ ਸਕਦਾ ਸੀ। ਪਿਛਲਾ ਇਤਿਹਾਸ ਪੜ੍ਹ ਕੇ ਵੇਖੋ, ਜਿਨ੍ਹਾਂ ਜਿਨ੍ਹਾਂ ਭਾਈ ਨੰਦ ਲਾਲ ਜੀ ਜਿਹੇ ਪ੍ਰੇਮੀਆਂ ਨੂੰ ਲੰਗਰ ਚਾਉਣ ਦੀ ਦਾਤ ਸਤਿਗੁਰਾਂ ਨੇ ਬਖਸ਼ੀ, ਉਹਨਾਂ ਨੂੰ ਕੋਈ ਚਿੰਤਾ ਬਾਕੀ ਨਹੀਂ ਰਹਿ ਜਾਂਦੀ। ਕੁਦਰਤ ਦਾ ਭੰਡਾਰਾ ਤੁੱਟ ਹੈ, ਉੱਥੋਂ ਸਭ ਕੁਝ ਹੀ ਸੁਤੇ ਸਿੱਧ ਮਿਲਦਾ ਰਿਹਾ। ਇਹੀ ਗੱਲ ਹੋਰ ਅਨੇਕਾਂ ਸੰਤਾਂ ਸੰਬੰਧੀ ਕਹੀ ਜਾ ਸਕਦੀ ਹੈ। ਡੇਰਾ ਬਣਨ ਤੇ ਬਾਬਾ ਜੀ ਦਾ ਨਿੱਤ ਦਾ ਪ੍ਰੋਗਰਾਮ। ਬਾਬਾ ਜੀ ਦਾ ਭੋਰਾ ਡੇਰੇ ਤੋਂ 2 ਕਿਲੋਮੀਟਰ ਹੋਰ ਅੱਗੇ ਨੂੰ ਸੀ। ਆਪ ਵਧੇਰੇ ਸਮਾਂ ਉੱਥੇ ਗੁਜ਼ਾਰਦੇ ਸਨ। ਆਪ ਦਾ 24 ਘੰਟੇ ਦਾ ਪ੍ਰੋਗਰਾਮ ਲਗਭਗ ਇਸ ਤਰ੍ਹਾਂ ਸੀ। ਆਪ ਸਰਦੀ ਗਰਮੀ ਹਰ ਮੌਸਮ ਵਿੱਚ ਰਾਤ ਨੂੰ ਕੇਵਲ 2 ਘੰਟੇ ਬਿਰਾਜਦੇ ਸਨ। ਬਹੁਤ ਵੱਡੇ ਅੰਮ੍ਰਿਤ ਵੇਲੇ ਨਦੀ ਵਿੱਚ ਇਸ਼ਨਾਨ ਕਰਕੇ ਕਦੇ ਨਦੀ ਦੇ ਕੰਢੇ ਅਤੇ ਕਦੇ ਨਦੀ ਦੇ ਵਿੱਚ ਹੀ ਗਲ ਗਲ ਤਾਈ ਜਲ ਵਿੱਚ ਖਲੋ ਕੇ ਆਪ ਜੀ ਭਜਨ ਕਰਦੇ। ਰੋਸ਼ਨੀ ਹੋਣ ਤੋਂ ਪਹਿਲਾਂ ਹੀ ਆਪ ਜੀ ਭੋਰੇ ਵਿੱਚ ਆ ਜਾਂਦੇ ਸਨ ਅਤੇ ਧਿਆਨ ਅਸਥਿਤ ਰਹਿੰਦੇ ਦਿਨ ਚੜ੍ਹੇ ਕੁਝ ਸੇਵਕ ਆਪ ਨੂੰ ਪਾਲਕੀ ਵਿੱਚ ਬਿਠਾ ਕੇ ਡੇਰੇ ਲੈ ਆਉਂਦੇ ਸਨ, ਜਿੱਥੇ ਆਪ ਜੀ ਖੂਹ ਦੇ ਥੜੇ ਤੇ ਬਹਿ ਕੇ 101 ਗਾਗਰਾਂ ਨਾਲ ਦੁਬਾਰਾ ਇਸ਼ਨਾਨ ਕਰਦੇ। ਉਸ ਸਮੇਂ ਤੱਕ ਕਾਫੀ ਸੰਗਤਾਂ ਇਕੱਠੀਆਂ ਹੋ ਜਾਂਦੀਆਂ ਸਨ ਜੋ ਕਿ ਇਸ਼ਨਾਨ ਦੇ ਜਲ ਦੀ ਚਰਨਾਮ੍ਰਿਤ ਲੈਂਦੀਆਂ ਸਨ, ਕਈ ਘਰਾਂ ਨੂੰ ਵੀ ਲੈ ਕੇ ਜਾਂਦੇ ਸਨ। ਸੰਗਤਾਂ ਦਾ ਵਿਸ਼ਵਾਸ ਸੀ ਕਿ ਆਪ ਦੇ ਪਵਿੱਤਰ ਸਰੀਰ ਨਾਲ ਛੁਹਾ ਕੇ ਪ੍ਰਾਪਤ ਹੋਇਆ ਜਲ ਸਰੀਰ ਦੇ ਰੋਗਤ ਅਤੇ ਮਨ ਦੀ ਮੈਲ ਨੂੰ ਦੂਰ ਕਰਦਾ ਹੈ। ਸੰਗਤ ਇਤਨੀ ਇਕੱਠੀ ਹੁੰਦੀ ਸੀ ਕਿ ਸਾਰਾ ਜਲ ਚਰਨਾਮ੍ਰਿਤ ਨਾਲ ਹੀ ਖਤਮ ਹੋ ਜਾਂਦਾ ਸੀ। ਇਸ਼ਨਾਨ ਦੇ ਮਗਰੋਂ ਗੁਰਦੁਆਰੇ ਸੰਗਤਾਂ ਵਿੱਚ ਆਪ ਬੈਠਦੇ ਜਿੱਥੇ ਕਿ ਕੀਰਤਨ ਹੋ ਰਿਹਾ ਹੁੰਦਾ ਸੀ। ਪ੍ਰੇਮ ਨਾਲ ਚੰਗਾ ਕੀਰਤਨ ਕਰਨ ਵਾਲੇ ਤੇ ਆਪ ਜੀ ਬਹੁਤ ਪ੍ਰਸੰਨ ਹੁੰਦੇ ਸਨ। ਦਰਬਾਰ ਸਾਹਿਬ ਵਿੱਚ ਵੱਖਰੀ ਗੱਦੀ ਤੇ ਬੈਠਣਾ ਆਪ ਜੀ ਯੋਗ ਨਹੀਂ ਸਨ ਸਮਝਦੇ, ਸੰਗਤਾਂ ਦੇ ਬਰਾਬਰ ਹੀ ਬੈਠਣਾ ਆਪ ਜੀ ਭਲਾ ਚੰਗਾ ਸਮਝਦੇ ਸੋ। ਆਪ ਸੰਗਤਾਂ ਵਿੱਚ 2 ਕੁ ਘੰਟੇ ਹੀ ਬੈਠਦੇ ਸੋ। ਸੰਗਤਾਂ ਲਈ ਦਰਸ਼ਨ ਕਰਨ ਵਾਸਤੇ ਕੇਵਲ ਇਹੋ ਮੌਕਾ ਹੁੰਦਾ ਸੀ। ਆਪ ਵਿਖਿਆਨ ਉਪਦੇਸ਼ ਲੈਕਚਰ ਆਦਿਕ ਨਹੀਂ ਸਨ ਕਰਦੇ, ਬਹੁਤ ਘੱਟ ਲੋੜ ਅਨੁਸਾਰ ਬਚਨ ਕਰਦੇ ਸੋ। ਕਿਸੇ ਪ੍ਰੇਮੀ ਨੇ ਜੇ ਕੁਝ ਪੁੱਛਣਾ ਹੁੰਦਾ ਜਾਂ ਕੋਈ ਬੇਨਤੀ ਕਰਨੀ ਹੁੰਦੀ ਉਹ ਇਸੇ ਸਮੇਂ ਕਰਦੇ। ਆਪ ਯਥਾ ਯੋਗ ਸਭ ਨੂੰ ਉੱਤਰ ਦਿੰਦੇ ਅਤੇ ਤਸੱਲੀ ਕਰਾਉਂਦੇ। ਜਿਹੜੇ ਸਵਾਲੀਏ ਭਾਂਤ ਭਾਂਤ ਦੀਆਂ ਇੱਛਾਵਾਂ ਲੋੜਾਂ ਅਤੇ ਮੰਗਾਂ ਲੈ ਕੇ ਆਉਂਦੇ, ਰੋਗਾਂ ਅਸਾਧ ਰੋਗਾਂ ਦੀ ਨਿਵਰਤੀ ਲਈ ਆਉਂਦੇ, ਉਹ ਵੀ ਨਿਰਾਸ਼ ਨਾ ਜਾਂਦੇ। ਇਸ ਤਰ੍ਹਾਂ ਕੁਝ ਸਮਾਂ ਸੰਗਤ ਨੂੰ ਦਰਸ਼ਨ ਦੇ ਕੇ ਆਪ ਜੀ ਫਿਰ ਪਾਲਕੀ ਵਿੱਚ ਬੈਠ ਕੇ ਭੋਰੇ ਵਿੱਚ ਚਲੇ ਜਾਂਦੇ ਸੋ ਅਤੇ ਸਮਾਂ ਭਜਨ ਪਾਠ ਵਿੱਚ ਬਤੀਤ ਕਰਦੇ। ਜੇ ਕਿਸੇ ਬੇਵਕਤ ਆਏ ਗਏ ਨੇ ਉਚੇਚਾ ਭੋਰੇ ਵਿੱਚ ਦਰਸ਼ਨ ਲਈ ਜਾਣਾ ਹੁੰਦਾ, ਉਹ ਆਗਿਆ ਪ੍ਰਾਪਤ ਕਰਕੇ ਚਲਾ ਜਾਂਦਾ ਸੀ। ਆਪ ਦੁਪਹਿਰ ਦੇ 12 ਵਜੇ ਅਤੇ ਰਾਤ ਨੂੰ ਕਾਫੀ ਦੇਰ ਨਾਲ ਪ੍ਰਸ਼ਾਦਾ ਛਕਦੇ ਜੋ ਕਿ ਸੇਵਕ ਭੋਰੇ ਵਿੱਚ ਲੈ ਕੇ ਜਾਂਦੇ। ਦੁਪਹਿਰ ਨੂੰ ਲੰਗਰ ਦਾ ਪ੍ਰਸ਼ਾਦਾ ਪਹਿਲਾਂ ਬਾਬਾ ਜੀ ਪਾਸ ਪਹੁੰਚਾਇਆ ਜਾਂਦਾ ਅਤੇ ਜੋ ਵਾਪਸ ਬਚ ਕੇ ਆਵੇ ਉਹ ਸੀਤ ਪ੍ਰਸ਼ਾਦ ਸਮਝ ਕੇ ਲੰਗਰ ਵਿੱਚ ਮਿਲਾ ਕੇ ਸੰਗਤ ਨੂੰ ਵਰਤਾਇਆ ਜਾਂਦਾ ਸੀ। ਪਹਿਲੇ ਬੱਚੇ ਅਤੇ ਮਾਈਆਂ ਨੂੰ, ਫਿਰ ਸਾਰੀ ਸੰਗਤ ਨੂੰ ਛਕਾਇਆ ਜਾਂਦਾ। ਬਾਬਾ ਜੀ ਆਪਣੇ ਪਾਸ ਕੇਵਲ 1 ਕਟੋਰਾ ਅਤੇ ਰੰਬੀ ਰੱਖਦੇ ਸਨ। ਗਰਮੀ ਵਿੱਚ ਉਧਰ ਫਿਰ ਰਹੇ ਤਿਹਾਏ ਪਸ਼ੂਆਂ ਲਈ ਰੰਬੀ ਨਾਲ ਬਰੇਤੀ ਖੋਦ ਕੇ ਵਿੱਚੋਂ ਪੀਣ ਲਈ ਜਲ ਕੱਢ ਦਿੰਦੇ ਸਨ। ਕਟੋਰਾ ਜਲ ਛਕਣ ਜਾਂ ਭਾਜਾ ਪਾਉਣ ਲਈ ਵਰਤਿਆ ਜਾਂਦਾ ਸੀ। ਇੱਕ ਵਾਰ ਦਿਨ ਦੇ 12 ਵਜੇ ਜਦ ਆਪ ਦੇ ਪਾਸ ਦੁਪਹਿਰ ਦਾ ਪ੍ਰਸ਼ਾਦਾ ਪਹੁੰਚਿਆ ਤਾਂ ਆਪ ਦੇ ਪਾਸ ਇੱਕ ਸਾਧੂ ਬੈਠੇ ਸਨ। ਆਪ ਨੇ ਕੁਝ ਭਾਜਾ ਕੋਲੇ ਵਿੱਚ ਪਾ ਲਿਆ ਅਤੇ 2-3 ਪ੍ਰਸ਼ਾਦੇ ਥਾਲ ਵਿੱਚੋਂ ਚੁੱਕ ਕੇ ਹੱਥ ਤੇ ਰੱਖ ਕੇ ਛਕ ਲਏ। ਬਾਕੀ ਭਾਜਾ ਤੇ ਪ੍ਰਸ਼ਾਦੇ ਥਾਲ ਵਿੱਚ ਪਏ ਰਹੇ ਜੋ ਕਿ ਬਾਹਰ ਖੜੇ ਸੇਵਕ ਨੂੰ ਵਾਪਸ ਕਰ ਦਿੱਤੇ। ਸਾਧ ਨੇ ਪ੍ਰਸ਼ਨ ਕੀਤਾ ਕਿ ਮਹਾਰਾਜ, ਸੰਗਤਾਂ ਤਾਂ ਆਪ ਪਾਸੋਂ ਵਾਪਸ ਗਏ ਪ੍ਰਸ਼ਾਦਿਆਂ ਨੂੰ ਸੀਤ ਪ੍ਰਸ਼ਾਦ ਸਮਝ ਕੇ ਲੰਗਰ ਵਿੱਚ ਮਿਲਾ ਕੇ ਛਕਦੀਆਂ ਹਨ, ਆਪ ਨੇ ਸਭ ਕੁਝ ਸੁੱਚਾ ਹੀ ਵਾਪਸ ਕਰ ਦਿੱਤਾ? ਤੇ ਬਾਬਾ ਜੀ ਹੱਸ ਪਏ ਅਤੇ ਉੱਤਰ ਦਿੱਤਾ ਕਿ ਅਸੀਂ ਗੁਰੂਆਂ ਦੀਆਂ ਸੰਗਤਾਂ ਨੂੰ ਆਪਣਾ ਜੂਠਾ ਕਿਵੇਂ ਛਕਾ ਸਕਦੇ ਹਾਂ? ਆਪ ਦੇ ਮਨ ਵਿੱਚ ਕਿੰਨੀ ਨਿਮਰਤਾ ਸੀ, ਕਿੰਨਾ ਗੁਰੂ ਦੀਆਂ ਸੰਗਤਾਂ ਦਾ ਆਦਰ ਤੇ ਸਤਿਕਾਰ ਸੀ। ਕੁਝ ਪਠਾਣਾ ਨੇ ਬਾਬਾ ਜੀ ਨਾਲ ਵਿਰੋਧਤਾ ਕਰਨੀ। ਇਹ ਪਠਾਣਾ ਦਾ ਦੇਸ਼ ਹੈ। ਪਹਿਲੇ ਦੱਸਿਆ ਹੈ ਆਪ ਜੀ ਨੂੰ ਕਿ ਇਹ ਲੋਕ ਆਪਣੇ ਸੁਭਾਅ ਅਨੁਸਾਰ ਮੌਕਾ ਪਾ ਕੇ ਜੋ ਕੁਝ ਹੱਥ ਲੱਗਦਾ ਲੰਗਰ ਦੀ ਰਸਦ ਆਦਿਕ ਚੁੱਕ ਲਜਾਂਦੇ। ਡੇਰਾ ਬਣ ਜਾਣ ਨਾਲ ਅਤੇ ਬਾਬਾ ਜੀ ਦਾ ਤੇਜ ਪ੍ਰਤਾਪ ਦੇਖ ਕੇ ਇਨ੍ਹਾਂ ਲੋਕਾਂ ਦੇ ਮਨ ਅੰਦਰ ਧਾਰਮਿਕ ਈਰਖਾ ਦੀ ਅੱਗ ਕੁਝ ਵਧੇਰੇ ਹੋ ਗਈ। ਸੰਗਤ ਦੀ ਆਵਾਜਾਈ ਨਿਤਾ ਪ੍ਰਤੀ ਵੱਧ ਰਹੀ ਵੇਖ ਕੇ ਇਨ੍ਹਾਂ ਦੇ ਮਨ ਵਿਚ ਇਹ ਡਰ ਵੀ ਉਤਪੰਨ ਹੋਇਆ ਕਿ ਐਸਾ ਨਾ ਹੋਵੇ ਕਿ ਹੌਲੀ ਹੌਲੀ ਸਾਡੀਆਂ ਜ਼ਮੀਨਾਂ ਤੇ ਵੀ ਇਹ ਕਬਜ਼ਾ ਨਾ ਕਰ ਲੈਣ। ਕੁਝ ਅਜਿਹੇ ਕਾਰਨਾਂ ਕਰਕੇ ਇਨ੍ਹਾਂ ਨੇ ਖੁੱਲੀ ਵਿਰੋਧਤਾ ਸ਼ੁਰੂ ਕਰ ਦਿੱਤੀ ਅਤੇ ਕਈ ਪ੍ਰਕਾਰ ਦੇ ਯਤਨ ਕੀਤੇ ਕਿ ਬਾਬਾ ਜੀ ਦੇ ਸਰੀਰ ਨੂੰ ਨੁਕਸਾਨ ਪਹੁੰਚਾਇਆ ਜਾਵੇ। ਇਨ੍ਹਾਂ ਲੋਕਾਂ ਨੇ ਇਕੱਲੇ ਦੁਕੱਲੇ ਵੀ ਅਤੇ ਰਲ ਕੇ ਵੀ ਕਈ ਢੰਗ ਵਰਤੇ, ਪਰ ਅੰਤ ਸਿੱਟਾ ਉਹ ਨਿਕਲਿਆ ਜੋ ਕਿ ਇੱਕ ਮੂਰਖ ਚਟਾਨ ਨਾਲ ਜੇ ਟੱਕਰ ਮਾਰੇ ਤਾਂ ਉਹ ਹੁੰਦਾ। ਜਿਨ੍ਹਾਂ ਸੁਭਾਗੇ ਜੀਵਾਂ ਦੇ ਹਿਰਦੇ ਵਿੱਚ ਵਾਹਿਗੁਰੂ ਜੀ ਦਾ ਨਿਵਾਸ ਕਰਦੇ ਆ, ਉਹ ਵਾਹਿਗੁਰੂ ਜੀ ਦਾ ਰੂਪ ਹੀ ਹੁੰਦੇ ਹਨ। ਸਾਧ ਕੀ ਸੋਭਾ ਸਾਧਵਨ ਆਈ, ਨਾਨਕ ਸਾਧ ਪ੍ਰਭ ਭੇਦ ਨਾ ਪਾਈ। ਜਿੱਥੇ ਮੈਂ ਨਹੀਂ ਹੁੰਦੀ ਉੱਥੇ ਸਰਬ ਵਿਆਪਕ ਸਰਬ ਸ਼ਕਤੀਮਾਨ ਵਾਹਿਗੁਰੂ ਜੀ ਆਪ ਹੀ ਹੁੰਦੇ ਹਨ। ਤੁੱਛ ਹੈ ਮਨੁੱਖ ਦਾ ਹਰ ਯਤਨ ਜੋ ਅਜਿਹੇ ਮਹਾਂਪੁਰਸ਼ਾਂ ਦਾ ਵਾਲ ਵੀ ਵਿੰਗਾ ਕਰ ਸਕੇ। ਬਾਬਾ ਜੀ ਦੇ ਵਾਕ ਅਟਲ ਸਨ, ਆਪਣੇ ਬਚਨਾਂ ਦੁਆਰਾ ਢਾਹ ਅਤੇ ਉਸਾਰ ਸਕਦੇ ਸਨ, ਪਰ ਆਪ ਕਦੇ ਕਿਸੇ ਤੇ ਕੋਪ ਨਹੀਂ ਸਨ ਹੁੰਦੇ। ਪਠਾਣਾਂ ਨੂੰ ਕੋਈ ਸਰਾਪ ਨਹੀਂ ਸੀ ਦਿੱਤਾ। ਸੁਣਿਆ ਜਾਂਦਾ ਹੈ ਕਿ ਬਾਬਾ ਜੀ ਨੇ ਸਾਰੀ ਆਪਣੀ ਉਮਰ ਵਿੱਚ ਕਿਸੇ ਨੂੰ ਵੀ ਕੋਈ ਸਰਾਪ ਨਹੀਂ ਦਿੱਤਾ, ਕਿਸੇ ਨੂੰ ਕੋਈ ਮੰਦਾ ਨਹੀਂ ਆਖਿਆ। ਉੱਪਰ ਦੱਸਿਆ ਹੈ ਆਪ ਜੀ ਨੂੰ ਕਿ ਗਾਈਡ ਪਲਟਨ ਦੇ ਫੌਜੀ ਨਿਤਾ ਪ੍ਰਤੀ ਦਰਸ਼ਨਾਂ ਲਈ ਆਉਂਦੇ ਰਹਿੰਦੇ ਸਨ। ਉਨ੍ਹਾਂ ਨੇ ਪਠਾਣਾ ਵੱਲੋਂ ਅਪਮਾਨ ਹੁੰਦਾ ਦੇਖ ਕੇ ਕਈ ਵਾਰ ਬਾਬਾ ਜੀ ਪਾਸੋਂ ਆਗਿਆ ਮੰਗੀ ਕਿ ਜੋ ਮੂਰਖ ਭੈੜੀ ਨੀਅਤ ਨਾਲ ਆਉਣ ਉਨ੍ਹਾਂ ਨੂੰ ਉਹ ਗੋਲੀ ਨਾਲ ਉਡਾ ਦੇਣ, ਪਰ ਬਾਬਾ ਜੀ ਅਜਿਹੇ ਕੰਮ ਤੋਂ ਸਭ ਨੂੰ ਵਰਜਦੇ ਹੀ ਰਹੇ। ਬਾਬਾ ਜੀ ਤਾਂ ਕਿਸੇ ਹੋਰ ਰੰਗ ਵਿੱਚ ਹੀ ਖੇਡ ਰਹੇ ਸਨ, ਜੋ ਕਿ ਆਮ ਜਗਿਆਸੂ ਦੀ ਸਮਝ ਤੋਂ ਪਰੇ ਦੀ ਗੱਲ ਹੈ। ਆਪ ਸਮਦਰਸੀ ਸਨ, ਸਭ ਵਿੱਚ ਵਾਹਿਗੁਰੂ ਜੀ ਦੀ ਜੋਤ ਪ੍ਰਕਾਸ਼ਰੀ ਵੇਖਦੇ ਸਨ ਅਤੇ ਸਮਝ ਚੁੱਕੇ ਸਨ ਕਿ ਇਹ ਸਭ ਖੇਡ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੀ ਹੈ ਅਤੇ ਸਭ ਕੁਝ ਹੁਕਮ ਵਿੱਚ ਹੀ ਵਰਤਦਾ ਹੈ। ਆਖਿਰ ਸਿੱਟਾ ਇਹ ਨਿਕਲਿਆ ਕਿ ਪਠਾਣਾਂ ਦੇ ਸਾਰੇ ਯਤਨ ਨਿਸਫਲ ਰਹੇ ਅਤੇ ਉਨ੍ਹਾਂ ਲੋਕਾਂ ਦੇ ਮਨ ਵਿੱਚ ਵੀ ਭੈ ਉਤਪੰਨ ਹੋਇਆ। ਬਾਬਾ ਜੀ ਨੂੰ ਇੱਕ ਕਰਾਮਾਤੀ ਫਕੀਰ ਖੁਦਾ ਦਾ ਵਲੀ ਸਮਝਣ ਲੱਗੇ ਅਤੇ ਸ਼ਰਨ ਆਏ। ਇਨ੍ਹਾਂ ਦਾ ਵੀ ਸੁਧਾਰ ਹੋਇਆ, ਕੱਟੜਪੁਣਾ ਖਤਮ ਹੋਇਆ, ਡਾਕੂਆਂ ਨੇ ਡਾਕੇ ਅਤੇ ਚੋਰਾਂ ਨੇ ਚੋਰੀ ਕਰਨੀ ਛੱਡ ਦਿੱਤੀ। ਇਨ੍ਹਾਂ ਲੋਕਾਂ ਵਿੱਚ ਬਾਬਾ ਜੀ ਲਈ ਸ਼ਰਧਾ ਅਤੇ ਸਤਿਕਾਰ ਪੈਦਾ ਹੋਇਆ ਅਤੇ ਬਹੁਤ ਸਾਰੇ ਮੁਸਲਮਾਨ ਵੀ ਹਿੰਦੂ ਸਿੱਖਾਂ ਵਾਂਗ ਦਰਸ਼ਨਾਂ ਲਈ ਆਉਣ ਲੱਗ ਪਏ। ਫਿਰ ਨਾ ਕਿਸੇ ਨੇ ਬਾਬਾ ਜੀ ਵੱਲ ਉਲਟੀ ਨਿਗਾਹ ਨਾਲ ਵੇਖਿਆ, ਨਾ ਆਉਣ ਜਾਣ ਵਾਲੀਆਂ ਸੰਗਤਾਂ ਨੂੰ ਕਿਸੇ ਤਰ੍ਹਾਂ ਨੁਕਸਾਨ ਪਹੁੰਚਾਇਆ। ਇਹ ਗੱਲ ਵੈਰ ਅਤੇ ਘੱਟ ਵੱਢ ਨਾਲ ਕਦੇ ਵੀ ਨਹੀਂ ਸੀ ਹੋ ਸਕਦੀ। ਇਹ ਵੱਖਰੀ ਗੱਲ ਹੈ ਕਿ ਪਠਾਣਾਂ ਵਿੱਚੋਂ ਕੋਈ ਇੱਕਾ ਦੁੱਕਾ ਭੁੱਲਾ ਭਟਕਿਆ ਕਦੇ ਕਦਾਈ ਆਪਣੇ ਕੌਮੀ ਸੁਭਾਅ ਅਨੁਸਾਰ ਕੋਈ ਸ਼ਰਾਰਤ ਕਰ ਬੈਠੇ, ਪਰ ਅੰਤ ਉਸਨੇ ਵੀ ਮੂੰਹ ਦੀ ਖਾਧੀ ਅਤੇ ਆਪਣੀ ਕੌਮ ਤੋਂ ਹੀ ਫਿਟਕਾਰ। ਪਠਾਣਾ ਨੇ ਸ਼ੁਰੂ ਸ਼ੁਰੂ ਵਿੱਚ ਜੋ ਨੀਵੀਆਂ ਕਰਤੂਤਾਂ ਕਰਨ ਦਾ ਯਤਨ ਕੀਤਾ, ਉਸਦਾ ਕੁਝ ਸੰਖੇਪ ਜਿਹਾ ਹਾਲ ਦੱਸਣ ਦਾ ਯਤਨ ਕਰਦੇ ਹਾਂ। ਜਦ ਰਾਤ ਆਪਣੀ ਕਾਲੀ ਚਾਦਰ ਫੈਲਾ ਕੇ ਧਰਤੀ ਤੇ ਹਨੇਰਾ ਕਰ ਦਿੰਦੀ ਹੈ, ਨੀਵੇਂ ਕਰਤੱਬ ਕਰਨ ਵਾਲਿਆਂ ਨੂੰ ਅਜਿਹਾ ਸਮਾਂ ਹੀ ਆਪਣੇ ਪਰਦੇ ਟੱਕੇ ਰੱਖਣ ਲਈ ਯੋਗ ਪ੍ਰਤੀਤ ਹੁੰਦਾ ਹੈ। ਦੂਜੇ ਪਾਸੇ ਸੰਤ ਵੀ ਭਿੰਨੀ ਭਿੰਨੀ ਰਹਿਣ ਵਿੱਚ ਚਮਕਦੇ ਤਾਰਿਆਂ ਦੀ ਛਾਂ ਹੇਠ ਆਪਣੇ ਪਿਆਰੇ ਦੀ ਯਾਦ ਵਿੱਚ ਮਗਨਤਾ ਦਾ ਰਸ ਮਾਣਦੇ ਹਨ। ਅਸੀਂ ਆਪ ਜੀ ਨੂੰ ਪਹਿਲਾਂ ਦੱਸ ਆਏ ਹਾਂ ਕਿ ਬਾਬਾ ਜੀ ਰੋਜ਼ ਹੀ ਰਾਤ ਨੂੰ ਆਪਣੇ ਭੋਰੇ ਦੇ ਨਜ਼ਦੀਕ ਕਿਸੇ ਇਕਾਂਤ ਵਿੱਚ ਨਦੀ ਵਿੱਚ ਖਲੋ ਕੇ ਜਾਂ ਨਦੀ ਦੇ ਕਿਨਾਰੇ ਤੇ ਬੈਠ ਕੇ ਭਜਨ ਪਾਠ ਕਰਦੇ ਸਨ। ਵਿਰੋਧੀ ਪਠਾਣਾਂ ਨੇ ਇਸ ਗੱਲ ਨੂੰ ਨੋਟ ਕਰਕੇ ਇਹੀ ਸਮਾਂ ਆਪਣੇ ਜਲ ਰਹੇ ਹਿਰਦੇ ਦੀ ਹਵਾੜ ਬਾਹਰ ਕੱਢਣ ਲਈ ਵਰਤਿਆ। ਬਾਬਾ ਜੀ ਉਸ ਸਮੇਂ ਇਕੱਲੇ ਹੀ ਹੁੰਦੇ ਸਨ, ਇਸ ਕਰਕੇ ਸ਼ੁਰੂ ਸ਼ੁਰੂ ਵਿੱਚ ਬਾਬਾ ਜੀ ਦੀ ਜਾਨ ਨੂੰ ਨੁਕਸਾਨ ਪਹੁੰਚਾਉਣਾ ਉਨ੍ਹਾਂ ਨੇ ਇੱਕ ਸੌਖੀ ਗੱਲ ਸਮਝੀ ਅਤੇ ਇਸ ਕੰਮ ਨੂੰ ਸਿਰੇ ਚਾੜਨ ਲਈ ਸੇਖੀ ਮਾਰ ਕੇ ਆਪਣੀ ਭੈੜੀ ਨੀਤ ਲੈ ਕੇ ਚੱਲ ਪਏ। ਪਹਿਲੀ ਵਾਰ ਇੱਕ ਪਠਾਣ ਰਾਤ ਨੂੰ ਤਲਵਾਰ ਲੈ ਕੇ ਬਾਬਾ ਜੀ ਪਾਸ ਪਹੁੰਚਿਆ। ਬਾਬਾ ਜੀ ਨਦੀ ਦੇ ਕਿਨਾਰੇ ਧਿਆਨ ਵਿੱਚ ਅਸਥਿਤ ਸਨ। ਪਠਾਣ ਨੇ ਤਲਵਾਰ ਨੰਗੀ ਕਰਕੇ ਆਪ ਵਾਰ ਕਰਨ ਲਈ ਬਾਂਹ ਚੁੱਕੀ। ਉਸ ਦੀ ਬਾਂਹ ਉੱਥੇ ਹੀ ਜਕੜੀ ਗਈ, ਭਾਵ ਜਿਵੇਂ ਕਿਸੇ ਨੇ ਪਿੱਛੋਂ ਆ ਕੇ ਉਸ ਦੀ ਬਾਂਹ ਨੂੰ ਫੜ ਲਿਆ ਹੋਵੇ ਤੇ ਉਸ ਨੇ ਹਾਲ ਦੁਹਾਈ ਮਚਾਈ, ਬੇਨਤੀਆਂ ਅਤੇ ਰੱਬ ਦੇ ਵਾਸਤੇ ਪਾਉਣੇ ਸ਼ੁਰੂ ਕੀਤੇ ਤਾਂ ਬਾਬਾ ਜੀ ਦੇ ਨੇਤਰ ਖੁੱਲੇ। ਆਪ ਦਇਆ ਦੇ ਘਰ ਆਏ, ਉਸ ਦੇ ਦੋਸ਼ ਨੂੰ ਨਾ ਵਿਚਾਰਿਆ ਅਤੇ ਜਲ ਦਾ ਛਿੱਟਾ ਦਿੱਤਾ। ਪਠਾਣ ਨੇ ਵੱਲ ਹੋ ਕੇ ਸਿਜਦਾ ਕੀਤਾ ਤੇ ਪਿੱਛੇ ਨੂੰ ਦੌੜ ਆਇਆ। ਇਸ ਪਠਾਣ ਨੂੰ ਵਹਿਮੀ ਤੇ ਕਾਇਰ ਆ ਕੇ ਕੁਝ ਦਿਨ ਬਾਅਦ ਦੋ ਹੋਰ ਪਠਾਣ ਮਿਲ ਕੇ ਆਏ। ਬਾਬਾ ਜੀ ਉਸ ਸਮੇਂ ਨਦੀ ਵਿੱਚ ਨੇਤਰ ਮੁੰਦੀ ਆਪਣੇ ਪਿਆਰੇ ਦੀ ਯਾਦ ਵਿੱਚ ਖੜੇ ਸਨ। ਇਹ ਦੋਵੇਂ ਪਠਾਣ ਨਜ਼ਦੀਕ ਪਹੁੰਚ ਕੇ ਅੱਖਾਂ ਦੀ ਜੋਤ ਤੋਂ ਸੱਖਣੇ ਹੋ ਗਏ। ਜਦ ਪਿੱਛੇ ਨੂੰ ਪਰਤੇ ਤਾਂ ਠੀਕ ਦਿਸਣ ਲੱਗ ਪਿਆ। ਇਹ ਦੋਵੇਂ ਪਠਾਣ ਦੋ ਚਾਰ ਵਾਰ ਅੱਗੇ ਪਿੱਛੇ ਹੋਏ, ਆਖਰ ਨਿਰਾਸ਼ ਹੋ ਕੇ ਅਤੇ ਕੁਝ ਭੈ ਖਾ ਕੇ ਵਾਪਸ ਪਰਤ ਗਏ। ਇੱਕ ਵਾਰ ਇੱਕ ਪਠਾਣ ਨੇ ਰਾਤ ਨੂੰ ਬਾਬਾ ਜੀ ਤੇ ਤਲਵਾਰ ਦਾ ਵਾਰ ਕੀਤਾ। ਬਾਬਾ ਜੀ ਉਸ ਸਮੇਂ ਇਸ਼ਨਾਨ ਕਰਕੇ ਕਛਹਿਰਾ ਬਦਲ ਰਹੇ ਸਨ ਤੇ ਬਾਬਾ ਜੀ ਉਸ ਕੁਝ ਪਿੱਛੇ ਹਟਿਆ ਤੇ ਪਠਾਨ ਦਾ ਵਾਰ ਨਿਸਫਲ ਗਿਆ। ਇਸ ਸ਼ਖਸ ਨੇ 2-4 ਵਾਰ ਤਲਵਾਰ ਦਾ ਹੱਥ ਫੇਰ ਮਾਰਿਆ, ਪਰ ਇਸ ਨੂੰ ਹਰ ਸਮੇਂ ਇਹੀ ਪ੍ਰਤੀਤ ਹੋਇਆ ਕਿ ਬਾਬਾ ਜੀ ਹੋਰ ਪਿੱਛੇ ਹੋਈ ਜਾ ਰਹੇ ਹਨ। ਅੰਤ ਲਾਚਾਰ ਹੋ ਕੇ ਵਾਪਸ ਚਲਾ ਗਿਆ। 2-4 ਪਠਾਣੇ ਨੇ ਰਲ ਕੇ ਫਿਰ ਇੱਕ ਦਿਨ ਬਾਬਾ ਜੀ ਵੱਲ ਆਉਣ ਦਾ ਹੌਸਲਾ ਕੀਤਾ। ਜਦ ਨੇੜੇ ਪਹੁੰਚੇ ਤਾਂ ਉਹਨਾਂ ਨੂੰ ਝਲਕ ਪਈ ਜਿਵੇਂ ਕੁਝ ਸ਼ਸਤਰਧਾਰੀ ਸਿੰਘ ਉਸ ਪਾਸੇ ਨੂੰ ਚੱਲੇ ਆ ਰਹੇ ਹਨ ਤੇ ਉਹ ਡਰ ਖਾ ਕੇ ਵਾਪਸ ਮੁੜ ਗਏ। ਗੱਲ ਕੀ, ਜਿੰਨੀ ਵਾਰ ਇਹ ਲੋਕ ਆਪਣੇ ਭੈੜੇ ਮਨਸੂਬੇ ਲੈ ਕੇ ਆਉਂਦੇ ਰਹੇ, ਕੋਈ ਨਾ ਕੋਈ ਕੁਦਰਤ ਅਜਿਹੀ ਵਰਤਦੀ ਰਹੀ ਕਿ ਇਹ ਲੋਕ ਸਫਲਤਾ ਦਾ ਮੂੰਹ ਨਾ ਦੇਖ ਸਕੇ ਅਤੇ ਆਪਣੀ ਕਰਤੂਤ ਵਿੱਚ ਵਾਪਸ ਮੁੜਦੇ ਰਹੇ। ਅਸੀਂ ਆਖਦੇ ਹਾਂ ਕਿ ਬਾਬਾ ਜੀ ਨੇ ਕਰਾਮਾਤ ਵਰਤੀ, ਪਰ ਨਹੀਂ, ਬਾਬਾ ਜੀ ਨੇ ਤਾਂ ਧਿਆਨ ਵਿੱਚ ਹੀ ਨਹੀਂ ਕਦੇ ਲਿਆਂਦਾ ਕਿ ਕੋਈ ਕੀ ਕਰ ਰਿਹਾ ਹੈ। ਵਾਸਤਵ ਵਿੱਚ ਬਾਬਾ ਜੀ ਲਈ ਦੋਵੇਂ ਪਾਸੇ ਆਪ ਵਾਹਿਗੁਰੂ ਜੀ ਖੇਡ ਰਹੇ ਸਨ। ਇਹ ਵਾਹਿਗੁਰੂ ਜੀ ਦਾ ਆ ਤੋਂ ਹੀ ਬਿਰਧ ਹੈ ਕਿ ਜਿਸ ਜੀਵ ਦੇ ਮਨ ਵਿੱਚ ਆਪ ਲਈ ਪਿਆਰ ਹੋਵੇ, ਜਿਸ ਨੂੰ ਆਪਣਾ ਬਣਾ ਲੈਣ, ਉਸ ਦੀ ਲਾਜ ਰੱਖਦੇ ਹਨ, ਉਸ ਦੀ ਹਰ ਪ੍ਰਕਾਰ ਦੀ ਰੱਖਿਆ ਕਰਦੇ ਆਏ ਹਨ। ਜਿਨ੍ਹਾਂ ਅੰਤਰ ਗੁਰਮੁਖ ਪ੍ਰੀਤ ਹੈ, ਤਿੰਨ ਹਰ ਰੱਖਣ ਹਾਰਾ ਰਾਮ ਰਾਜੇ, ਹਰ ਜੁਗ ਜੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਉਹ ਹਰ ਸ਼ਕਤੀ ਕਿਹੜੇ ਵਧੇਰੇ ਪ੍ਰਬਲ ਹੈ ਜੋ ਵਾਹਿਗੁਰੂ ਦੀ ਰਜ਼ਾ ਨੂੰ ਉਲੰਘ ਸਕੇ। ਸੰਤਾਂ ਭਗਤਾਂ ਵਾਹਿਗੁਰੂ ਜੀ ਦੇ ਪਿਆਰਿਆਂ ਦੀ ਸਭ ਤੋਂ ਵੱਡੀ ਕਰਾਮਾਤ ਇਹੀ ਹੈ ਕਿ ਉਹਨਾਂ ਨੇ ਵਾਹਿਗੁਰੂ ਜੀ ਨੂੰ ਖੁਸ਼ ਕਰ ਲਿਆ ਹੈ ਅਤੇ ਵਾਹਿਗੁਰੂ ਜੀ ਨੇ ਉਹਨਾਂ ਨੂੰ ਆਪਣਾ ਬਣਾ ਲਿਆ ਹੈ। ਇਹ ਕਿਨੇਹੀ ਦਾਤ ਆਪਸ ਤੇ ਜੋ ਪਾਈ ਹੈ, ਨਾਨਕ ਸਾ ਕਰਮਾਤ ਸਾਹਿਬ ਤੁੱਠੈ ਜੋ ਮਿਲੈ। ਜਦ ਪਠਾਨ ਲੋਕ ਬਾਬਾ ਜੀ ਦੀ ਜਾਨ ਨੂੰ ਹਾਨੀ ਪਹੁੰਚਾਉਣ ਵਿੱਚ ਕਾਮਯਾਬ ਨਾ ਹੋ ਸਕੇ ਤਾਂ ਇਹ ਖਿਆਲ ਇਹਨਾਂ ਲੋਕਾਂ ਵਿੱਚ ਪ੍ਰਬਲ ਹੁੰਦਾ ਗਿਆ ਕਿ ਇਹ ਕੋਈ ਚੇਟਕੀ ਫਕੀਰ ਹਨ ਜਾਂ ਰੱਬ ਦੇ ਪਿਆਰੇ ਹਨ। ਹਾਰ ਖਾ ਚੁੱਕੇ ਹੋਇਆਂ ਨੇ ਆਖਿਰ ਇਹੀ ਸੋਚਿਆ ਕਿ ਚਲੋ ਅਸੀਂ ਉਹਨਾਂ ਨੂੰ ਮਾਰ ਕੇ ਕੀ ਲੈਣਾ ਹੈ, ਅਸੀਂ ਤਾਂ ਲੁੱਟ ਮਾਰ ਕਰਨ ਵਾਲੇ ਹਾਂ, ਸਾਨੂੰ ਤਾਂ ਪੈਸਾ ਚਾਹੀਦਾ ਹੈ, ਛੋਟੀਆਂ ਛੋਟੀਆਂ ਲੁੱਟਾਂ ਨਾਲੋਂ ਸਾਨੂੰ ਇਹਨਾਂ ਦੇ ਰਾਹੀ ਇਕੱਠਾ ਧਨ ਮਿਲ ਸਕਦਾ ਹੈ। ਇਹਨਾਂ ਲੋਕਾਂ ਦੇ ਸਦਕੇ ਇੱਥੇ ਧਨ ਦੌਲਤ ਦੀ ਵਰਖਾ ਹੁੰਦੀ ਹੈ। ਜੇ ਇਹਨਾਂ ਨੂੰ ਅਸੀਂ ਕਿਸੇ ਹੋਰ ਥਾਂ ਚੁੱਕ ਕੇ ਲੈ ਜਾਈਏ ਤਾਂ ਉੱਥੇ ਵੀ ਇਸ ਤਰ੍ਹਾਂ ਧਨ ਆਵੇਗਾ, ਕਿਉਂਕਿ ਮੰਨਤਾ ਉੱਥੇ ਵੀ ਹੋਵੇਗੀ। ਇਹ ਪੈਸੇ ਦੀ ਪ੍ਰਵਾਹ ਨਹੀਂ ਕਰਦੇ, ਸਭ ਚੜ੍ਹਤ ਸਾਡੇ ਹੀ ਹੱਥ ਆਵੇਗੀ। ਅਜਿਹੀਆਂ ਸਲਾਹਾਂ ਕਰਦੇ ਇਹਨਾਂ ਲੋਕਾਂ ਨੇ ਇਹ ਗੋਂਦ ਗੁੰਦੀ ਕਿ ਅਸੀਂ ਕੁਝ ਜਣੇ ਰਲ ਕੇ ਬਾਬਾ ਜੀ ਨੂੰ ਜ਼ਬਰਦਸਤੀ ਪਾਲਕੀ ਵਿੱਚ ਬਿਠਾ ਕੇ ਆਜ਼ਾਦੀ ਅੰਗਰੇਜ਼ਾਂ ਦੇ ਰਾਜ ਤੋਂ ਬਾਹਰ ਸੀ ਜਦੋਂ ਲੈ ਚੱਲੀਏ, ਉੱਥੇ ਇਹਨਾਂ ਦੀ ਸੇਵਾ ਤੇ ਮਾਨਤਾ ਕਰਵਾਵਾਂਗੇ ਤੇ ਜੋ ਪੈਸਾ ਜੋ ਧਨ ਦੌਲਤ ਆਏਗੀ, ਜੋ ਵਸਤੂਆਂ ਆਉਣਗੀਆਂ, ਉਹ ਸਾਡੀਆਂ ਹੀ ਹੋਣਗੀਆਂ। ਅਤੇ ਇਸ ਦੇ ਨਾਲ ਹੀ ਇਹਨਾਂ ਦੀ ਇੱਥੇ ਦੀ ਸੰਗਤ ਜੇ ਚਾਹੇਗੀ ਕਿ ਇਹਨਾਂ ਨੂੰ ਵਾਪਸ ਪਹੁੰਚਾ ਦਿੱਤਾ ਜਾਵੇ ਤਾਂ ਆਪਾਂ ਉਹਨਾਂ ਪਾਸੋਂ ਕਾਫੀ ਧਨ ਪ੍ਰਾਪਤ ਕਰਾਂਗੇ। ਇਹ ਅਗਵਾ ਕਰਨ ਦਾ ਤਰੀਕਾ ਹੁਣ ਤੱਕ ਉਸ ਇਲਾਕੇ ਵਿੱਚ ਵਰਤਿਆ ਜਾਂਦਾ ਸੀ। ਹਿੰਦ ਵਿੱਚ ਕਈ ਉੱਘੇ ਡਾਕੂ ਇਹੋ ਢੰਗ ਵਰਤਦੇ ਹਨ। ਇਹਨਾਂ ਖੋਟੀ ਬੁੱਧ ਵਾਲੇ ਲੋਕਾਂ ਨੇ ਆਖਿਰ ਇਹ ਫੈਸਲਾ ਪੱਕਾ ਕਰ ਲਿਆ ਕਿ ਇੱਕ ਰਾਤ ਨੂੰ 10-15 ਪਠਾਨ ਰਲ ਕੇ ਆਪਣੀ ਗੋਂਦ ਨੂੰ ਸਿਰੇ ਚੜ੍ਹਨ ਲਈ ਬਾਬਾ ਜੀ ਦੇ ਭੋਰੇ ਵੱਲ ਨੂੰ ਚੱਲ ਪਏ। ਇਹ ਗਰੋਹ ਭੋਰੇ ਤੋਂ ਅਜੇ ਦੁਰੇਡੇ ਹੀ ਸੀ ਕਿ ਕੁਦਰਤ ਅਜਿਹੀ ਵਰਤੀ ਕਿ ਕਿਸੇ ਵੱਲੋਂ ਇਹਨਾਂ ਦੀ ਆਪਸ ਵਿੱਚ ਬਹਿਸ਼ ਸ਼ੁਰੂ ਹੋ ਗਈ। ਜਿਸ ਧਨ ਦੇ ਆਉਣ ਦੀ ਇਹ ਲੋਕ ਆਪਣੇ ਮਨਾਂ ਵਿੱਚ ਆਸ ਲਾਈ ਬੈਠੇ ਸਨ, ਉਸ ਦੀ ਵੰਡ ਸੰਬੰਧੀ ਇਹ ਸੇਖ ਚਲੀ ਆਪਸ ਵਿੱਚ ਹੀ ਫੈਸਲਾ ਨਾ ਕਰ ਸਕੇ। ਆਖਿਰ ਦੋ ਧੜੇ ਬਣ ਗਏ, ਆਪਸ ਵਿੱਚ ਗਰਮਾ ਗਰਮੀ ਵੱਧ ਗਈ, ਝਗੜਾ ਵੱਧਦੇ ਵੱਧਦੇ ਜਿਸ ਕਰਤੱਵ ਲਈ ਇਕੱਠੇ ਹੋਏ ਹੋ ਕੇ ਆਏ ਸਨ ਉਹ ਦਿਮਾਗ ਵਿੱਚੋਂ ਹੀ ਨਿਕਲ ਗਿਆ। ਸਗੋਂ ਇਹਨਾਂ ਦਾ ਪਸ਼ੂ ਸੁਭਾਅ ਜਾਗਿਆ ਅਤੇ ਇੱਕ ਦੂਜੇ ਨੂੰ ਮਾਰਨ ਤੱਕ ਨੌਬਤ ਪਹੁੰਚ ਗਈ। ਕੁਝ ਜ਼ਖਮੀ ਹੋਏ ਅਤੇ ਸਭ ਤਿੱਤਰ ਬਿੱਤਰ ਹੋ ਗਏ। ਕੁਝ ਮਹੀਨਿਆਂ ਬਾਅਦ ਇਹਨਾਂ ਨੇ ਆਪਸ ਵਿੱਚ ਸਲਾਹ ਕਰ ਲਈ ਕਿ ਆਪਸੀ ਝਗੜਾ ਨਾ ਕਰਨ ਦਾ ਪ੍ਰਣ ਕਰਕੇ ਇਹ ਲੋਕ ਦੂਜੀ ਵਾਰ ਫੇਰ ਬਾਬਾ ਜੀ ਨੂੰ ਚੁੱਕ ਕੇ ਲਿਜਾਣ ਦੀ ਨੀਅਤ ਨਾਲ ਭੋਰੇ ਵੱਲ ਨੂੰ ਚੱਲ ਪਏ। ਇਸ ਦਫ਼ਾ ਭਾਣਾ ਇਹ ਵਰਤਿਆ ਕਿ ਕਿਸੇ ਨੇ ਪੁਲਿਸ ਅਫਸਰ ਪਾਸ ਜਾ ਕੇ ਇਹਨਾਂ ਦੀ ਕਾਰਵਾਈ ਦੀ ਮੁਖਬਰੀ ਕਰ ਦਿੱਤੀ, ਪਰ ਇਹਨਾਂ ਨੂੰ ਪਤਾ ਨਹੀਂ ਲੱਗਾ ਕਿ ਉਹ ਸੂਹੀਆ ਕੌਣ ਸੀ। ਪੁਲਿਸ ਅਫਸਰ ਭਾਵੇਂ ਮੁਸਲਮਾਨ ਸੀ ਪਰ ਬਾਬਾ ਜੀ ਤੇ ਬਹੁਤ ਸ਼ਰਧਾ ਰੱਖਦਾ ਸੀ। ਉਸ ਨੇ ਝਟਪਟ ਹੀ ਯੋਗ ਪ੍ਰਬੰਧ ਕੀਤਾ। ਪਠਾਣਾ ਦਾ ਗਰੋਹ ਅਜੇ ਰਸਤੇ ਵਿੱਚ ਹੀ ਸੀ ਕਿ ਇਹਨਾਂ ਦੇ ਪਿੱਛੇ ਪੁਲਿਸ ਆ ਲੱਗੀ। ਪੁਲਿਸ ਦੀ ਕੁਮਕ ਨੂੰ ਵੇਖਦੇ ਹੀ ਇਹ ਲੋਕ ਸਿਰ ਤੇ ਪੈਰ ਰੱਖ ਕੇ ਇਧਰ ਉਧਰ ਨੱਸ ਗਏ ਅਤੇ ਆਪਣੀ ਜਾਨ ਬਚਾਉਣ ਲੱਗੇ। ਇਸ ਜੁੰਡਲੀ ਦੀ ਖੋਟੀ ਮਾਤ ਅਜੇ ਵੀ ਪ੍ਰਬਲ ਹੀ ਰਹੀ ਅਤੇ ਕੁਝ ਸਮਾਂ ਪਾ ਕੇ ਇਹਨਾਂ ਨੇ ਤੀਜੀ ਵਾਰ ਫਿਰ ਉਹੀ ਕੋਸ਼ਿਸ਼ ਕਰਨ ਦਾ ਪੱਕਾ ਇਰਾਦਾ ਬਣਾਇਆ। ਇਸ ਦਫ਼ਾ ਇਹਨਾਂ ਨੇ ਕਸਮਾਂ ਖਾ ਲਈਆਂ ਕਿ ਆਪਸ ਵਿੱਚ ਲੜਾਈ ਝਗੜਾ ਨਹੀਂ ਕਰਾਂਗੇ ਅਤੇ ਆਪਣੀ ਕਾਰਵਾਈ ਦਾ ਧੂੰਆਂ ਤੱਕ ਬਾਹਰ ਨਾ ਕੱਢਾਂਗੇ ਅਤੇ ਪੂਰੀ ਕੋਸ਼ਿਸ਼ ਕਰਨੀ ਹੈ। ਇਸ ਦਫ਼ਾ ਬਾਬਾ ਜੀ ਨੂੰ ਜ਼ਰੂਰ ਚੁੱਕ ਕੇ ਲੈ ਜਾਣਾ ਹੈ। ਇੱਕ ਪਾਲਕੀ ਵੀ ਨਾਲ ਲੈ ਲਈ ਅੱਛੀ ਤਰ੍ਹਾਂ ਮੌਕਾ ਤਾੜ ਕੇ ਇੱਕ ਰਾਤ ਨੂੰ ਫਿਰ ਇਹ ਲੋਕ ਬਾਬਾ ਜੀ ਦੇ ਭੋਰੇ ਵੱਲ ਆਏ। ਇਸ ਦਫਾ ਇਹਨਾਂ ਨੇ ਰਸਤਾ ਹੀ ਬਦਲ ਲਿਆ ਅਤੇ ਨਦੀ ਦੇ ਦੂਸਰੇ ਪਾਸੇ ਵੱਲ ਤੋਂ ਆਉਣ ਦਾ ਪ੍ਰੋਗਰਾਮ ਬਣਾਇਆ। ਇਹ ਜਾਣਦੇ ਸਨ ਕਿ ਨਦੀ ਵਿੱਚ ਪਾਣੀ ਬਹੁਤ ਘੱਟ ਹੈ ਅਤੇ ਕਿਸ ਸਥਾਨ ਤੋਂ ਲੰਘਣਾ ਆਸਾਨ ਹੋਵੇਗਾ। ਉਸੇ ਥਾਂ ਆਪੜੇ ਅੱਧੀ ਰਾਤ ਲੰਘ ਚੁੱਕੀ ਸੀ। ਚਾਰੇ ਪਾਸੇ ਹਨੇਰਾ ਪਸਰਿਆ ਹੋਇਆ ਸੀ। ਨਦੀ ਦੇ ਕੰਢੇ ਪਹੁੰਚਣ ਪਰ ਇਹਨਾਂ ਨੇ ਕੀ ਦੇਖਿਆ ਕਿ ਹੜ੍ਹ ਤੇ ਤੂਫਾਨ ਆਇਆ ਹੋਇਆ ਹੈ ਅਤੇ ਨਦੀ ਦਾ ਪਾਣੀ ਮੱਲੋ ਮੱਲੀ ਚੜ੍ਹਦਾ ਜਾ ਰਿਹਾ ਹੈ। ਤੇਜ਼ ਵਗ ਰਹੇ ਪਾਣੀ ਵਿੱਚ ਲੰਘਣਾ ਮੁਸ਼ਕਲ ਸੀ। ਇਹ ਲੋਕ ਬੇਚੈਨ ਹੋਏ, ਪਿੱਛੇ ਹਟ ਕੇ ਇਧਰ ਉਧਰ ਘੁੰਮਦੇ ਰਹੇ ਇਸ ਉਡੀਕ ਵਿੱਚ ਕਿ ਨਦੀ ਕਦੋਂ ਨਰਮ ਹੋਵੇ, ਪਾਣੀ ਹੇਠਾਂ ਉਤਰੇ ਤਾਂ ਇਹ ਪਾਰ ਹੋ ਸਕਣ। ਪਰ ਜਲ ਨਾ ਹੀ ਕਟਿਆ। ਜਦ ਪਰਦੇ ਕੱਜਣ ਵਾਲੀ ਰਾਤ ਕਿਸੇ ਨਿਰਾਸਤਾ ਵਿੱਚ ਜਾਣ ਲੱਗੀ, ਭੋ ਫੁੱਟਣ ਲੱਗੀ ਤਾਂ ਪਠਾਣਾ ਨੇ ਕੀ ਵੇਖਿਆ ਕਿ ਨਦੀ ਦਾ ਪਾਣੀ ਹਮੇਸ਼ਾ ਦੀ ਤਰ੍ਹਾਂ ਸ਼ਾਂਤ ਹੋ ਕੇ ਚੱਲ ਰਿਹਾ ਹੈ, ਜਿਵੇਂ ਇਸ ਵਿੱਚ ਕਦੇ ਹੜ੍ਹ ਆਇਆ ਹੀ ਨਹੀਂ ਸੀ। ਇਹ ਕੌਤਕ ਵੇਖ ਕੇ ਪਠਾਣਾ ਦੇ ਮਨ ਵਿੱਚ ਇੱਕ ਅਨੋਖੀ ਕਿਸਮ ਦਾ ਭੈ ਪ੍ਰਤੀਤ ਹੋਇਆ। ਮਨ ਵਿੱਚ ਨਿਸ਼ਠਾ ਹੋ ਗਿਆ ਕਿ ਇਹ ਖੁਦਾ ਦੇ ਵਲੀ ਇੱਕ ਵੱਡੇ ਫਕੀਰ ਹਨ। ਇਸ ਖਿਆਲ ਨਾਲ ਮਨ ਵਿੱਚ ਕੁਝ ਸਫਾਈ ਆਈ। ਆਪਣਾ ਅਪਰਾਧ ਬਹੁਤ ਵੱਡਾ ਪ੍ਰਤੀਤ ਹੋਣ ਲੱਗਾ। ਉੱਥੇ ਬੈਠਿਆਂ ਨੇ ਹੀ ਕੰਨਾਂ ਨੂੰ ਹੱਥ ਲਾਏ, ਤੌਬਾ ਕੀਤੀ ਅਤੇ ਅੱਗੇ ਵਾਸਤੇ ਪ੍ਰਣ ਕੀਤਾ ਕਿ ਹੁਣ ਅੱਗੇ ਨੂੰ ਕਦੇ ਅਜਿਹੇ ਕੰਮ ਜਾਂ ਲੁੱਟਮਾਰ ਆਦਿਕ ਨਹੀਂ ਕਰਾਂਗੇ। ਇਸ ਜੁੰਡਲੀ ਦੇ ਹਰ ਇੱਕ ਆਦਮੀ ਨੇ ਕੋਈ ਨਾ ਕੋਈ ਪੇਸ਼ਾ ਪਕੜ ਲਿਆ, ਭਾਵ ਕੋਈ ਆਪੋ ਆਪਣਾ ਹੱਥਗਿਰੀ ਹਫਤਦਸਤੀ ਕੰਮ ਕਰਨਾ ਸ਼ੁਰੂ ਕਰ ਦਿੱਤਾ। ਇਨ੍ਹਾਂ ਵਿੱਚੋਂ ਇੱਕ ਨੇ ਟਾਂਗਾ ਵਾਹੁਣਾ ਸ਼ੁਰੂ ਕਰ ਦਿੱਤਾ। ਉਹ ਬਾਬਾ ਜੀ ਦੀ ਉਸਤ ਵਿੱਚ ਇੰਨਾ ਗਦਗਦ ਸੀ ਕਿ ਉਨ੍ਹਾਂ ਦੇ ਡੇਰੇ ਜਾਣ ਵਾਲੀਆਂ ਆਪਣੇ ਟਾਂਗੇ ਦੀਆਂ ਸਵਾਰੀਆਂ ਨੂੰ ਇਹ ਬਿਰਤਾਂਤ ਬਹੁਤ ਉਤਸ਼ਾਹ ਨਾਲ ਸੁਣਾਇਆ ਕਰਦਾ ਸੀ। ਪਠਾਣਾ ਵੱਲੋਂ ਵਿਰੋਧਤਾ ਦੀਆਂ ਹੋਰ ਵੀ ਬਹੁਤ ਸਾਰੀਆਂ ਘਟਨਾਵਾਂ ਬੀਤੀਆਂ, ਪਰ ਆਖਰ ਅੰਤ ਇਸ ਗੱਲ ਤੇ ਕਿ ਇਸ ਇਲਾਕੇ ਦੇ ਪਠਾਣਾ ਨੇ ਹਮੇਸ਼ਾ ਲਈ ਨਾ ਕੇਵਲ ਵੈਰ ਤੇ ਵਿਰੋਧਤਾ ਛੱਡੀ, ਮਨ ਦਾ ਕੱਟਣ ਪੁਣਾ ਸਾਫ਼ ਹੋਇਆ, ਸਗੋਂ ਬਾਬਾ ਜੀ ਦੇ ਸ਼ਰਨ ਆਏ ਹੋਇਆਂ ਨੇ ਆਪਣੀਆਂ ਭੁੱਲਾਂ, ਆਪਣੇ ਕੀਤੇ ਹੋਏ ਅਪਰਾਧਾਂ ਤੋਂ ਤੌਬਾ ਕੀਤੀ, ਭਾਵ ਸਤਿਕਾਰ ਕਰਨ ਲੱਗੇ ਬਾਬਾ ਜੀ ਦਾ। ਮਨ ਵਿੱਚ ਸ਼ਰਧਾ ਵਧੀ ਅਤੇ ਬਹੁਤ ਸਾਰੇ ਪਠਾਣ ਤੇ ਮੁਸਲਮਾਨ ਦਰਸ਼ਨਾਂ ਵਾਸਤੇ ਹਾਜ਼ਰੀਆਂ ਭਰਨ ਲੱਗੇ।